SBS Radio.
ਹਾਜ਼ਰੀਨ, ਟਾਸਮਨ ਸਾਗਰ ਦੇ ਉਸ ਪਾਰ ਤੋਂ ਇਸ ਵੇਲੇ ਟੈਲੀਫੋਨ ਲਾਈਨ ਰਾਹੀਂ ਸਾਡੇ ਨਾਲ ਮਾਣਯੋਗ ਕਮਲਜੀਤ ਸਿੰਘ ਬਖਸ਼ੀ ਜੀ ਜੁੜੇ ਹਨ, ਜੋ ਹੁਣੇ ਹੀ ਇੰਡੀਆ ਤੋਂ ਵਾਪਸ ਪਰਤੇ ਹਨ ਨਿਊਜ਼ੀਲੈਂਡ, ਅਤੇ ਇੰਡੀਆ ਵਿੱਚ ਉਹਨਾਂ ਨੇ ਪ੍ਰਵਾਸੀ ਭਾਰਤੀ ਦਿਵਸ ਵਿੱਚ ਸ਼ਿਰਕਤ ਕੀਤੀ ਸੀ, ਜਿਸ ਵਿੱਚ ਉਹ ਖਾਸ ਮਹਿਮਾਨ ਗੈਸਟ ਆਫ ਆਨਰ ਵਜੋਂ ਗਏ ਸਨ। ਬਖਸ਼ੀ ਸਾਹਿਬ, ਬਹੁਤ ਹੀ ਨਿੱਘਾ ਅਤੇ ਗੂੜਾ ਸਵਾਗਤ ਹੈ ਤੁਹਾਡਾ SBS ਪੰਜਾਬੀ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਨਵੇਂ ਸਾਲ ਦੀ ਵਧਾਈਆਂ ਔਰ ਮੇਰੀ ਅਦਬ ਭਰੀ ਸਤਿ ਸ਼੍ਰੀ ਅਕਾਲ
ਜੀ। ਨਵੇਂ ਸਾਲ ਨੂੰ ਵੇਖੋ ਤੇ ਫਰਵਰੀ ਦਾ ਵੀ ਅੱਧਾ ਹਿੱਸਾ ਲੰਘ ਚੁੱਕਿਆ ਹੈ, ਪਰ ਹੁਣੇ ਹੀ ਪ੍ਰਵਾਸੀ ਭਾਰਤੀ ਦਿਵਸ ਦਾ ਜਿਹੜਾ ਆਯੋਜਨ ਸੀ ਉਹ ਮੁੱਕਿਆ ਹੈ, ਤੇ ਮੇਰੇ ਖਿਆਲ ਕੁੰਭ ਮੇਲਾ ਤੇ ਇਸ ਵੇਲੇ ਚੱਲ ਵੀ ਰਿਹਾ ਹੈ। ਸੋ ਵਾਰਾਣਸੀ ਦਾ ਸ਼ਹਿਰ ਸੀ, ਦੱਸੋ ਕੀ ਨਜ਼ਾਰਾ ਸੀ, ਕੀ ਕੁਝ ਵੇਖ ਕੇ ਆਏ ਹੋ?
ਮੰਤਰੀ ਜੀ, ਸਭ ਤੋਂ ਜੋ ਮੈਂ ਇੰਪੋਰਟੈਂਟ ਚੀਜ਼ ਸਮਝਦਾ ਵਾਂ ਕਿ ਇਹ ਜਿਹੜਾ ਪ੍ਰਵਾਸੀ ਭਾਰਤੀ ਦਿਵਸ ਇਹਨਾਂ ਨੇ ਮੇਜਰ ਸਿਟੀਜ਼ ਵਿੱਚੋਂ ਕੱਢ ਕੇ ਇੱਕ ਰੀਜਨ ਵਿੱਚ ਲੈ ਕੇ ਗਏ ਨੇ, ਉਹਦਾ ਇਫੈਕਟ ਕਾਫੀ ਲੋਕਾਂ ਦੇ ਉੱਤੇ ਸੀਗਾ, ਕਿਉਂਕਿ ਲੋਕੀ ਜਿਹੜੇ ਉੱਥੇ ਦਾ ਕਲਚਰ, ਉੱਥੇ ਦਾ ਜੋ ਰਿਲੀਜੀਅਸ ਆਸਪੈਕਟ, ਉਸਨੂੰ ਸਭ ਨੂੰ ਦੇਖ ਕੇ ਕਾਫੀ ਇੰਪ੍ਰੈਸ ਸੀਗੇ। ਔਰ ਸਾਫ਼ ਸਫਾਈ ਵੀ ਕਾਫੀ ਅੱਛੀ ਸੀਗੀ ਪ੍ਰੋਗਰਾਮ ਦੇ ਮੁਤਾਬਿਕ, ਔਰ ਟ੍ਰੈਫਿਕ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਹੁੰਦਾ ਹੈ। ਬਟ ਓਵਰਆਲ ਯੂਪੀ ਗਵਰਨਮੈਂਟ ਔਰ ਭਾਰਤ ਸਰਕਾਰ ਨੇ ਮਿਲ ਕੇ ਇੱਕ ਅੱਛੇ ਪ੍ਰੋਗਰਾਮ ਦਾ ਉੱਥੇ ਪੂਰਾ ਆਯੋਜਨ ਕੀਤਾ ਸੀਗਾ, ਤੇ ਜਿਤਨੇ ਵੀ NRIs ਉੱਥੇ ਗਏ ਸੀਗੇ, ਤਕਰੀਬਨ ਉਹਨਾਂ ਦਾ ਐਸਟੀਮੇਟ ਸੀਗਾ ਕਿ 7,000 ਦੇ ਕਰੀਬ NRIs ਦੀ ਰਜਿਸਟ੍ਰੇਸ਼ਨ ਹੋਈ ਹੈ, ਜੋ ਕਿ ਬਿਗੇਸਟ ਨੰਬਰ ਹੈ ਕਿਸੇ ਵੀ ਪ੍ਰਵਾਸੀ ਭਾਰਤੀ ਦਿਵਸ ਲਈ। ਉਹ ਸਾਰਿਆਂ ਦੇ ਸਾਰਿਆਂ ਨੂੰ ਇੱਕ ਬਹੁਤ ਅੱਛੇ ਤਰੀਕੇ ਨਾਲ ਆਰਗਨਾਈਜ਼ਡ ਵੇ ਨਾਲ ਵਾਰਾਣਸੀ ਨੂੰ ਵੀ ਦਿਖਾਇਆ ਗਿਆ
ਜੀ,
ਫਿਰ ਉਸ ਤੋਂ ਬਾਅਦ ਕੁੰਭ ਦੇ ਮੇਲੇ ਤੇ ਵੀ ਲੈ ਕੇ ਗਏ, ਤੇ ਹਰ ਕਿਸੇ ਸਪੀਕਰ ਨੂੰ ਮੌਕਾ ਮਿਲਿਆ ਆਪਣੇ ਆਪਣੇ ਜਿਹੜੇ ਕੋਈ ਵੀ ਵਿਚਾਰ ਨੇ ਉਹ ਉੱਥੇ ਰੱਖਣ ਦਾ। ਤੇ ਮੇਰਾ ਮੇਨ ਮੁੱਦਾ ਸੀਗਾ, ਕਿਉਂਕਿ ਦੋ ਤਿੰਨ ਚੀਜ਼ਾਂ ਜਿਹੜੀਆਂ ਮੇਰੇ ਦਿਮਾਗ ਵਿੱਚ ਸਨ, ਔਰ ਇੱਕ ਐਸਾ ਪਲੇਟਫਾਰਮ ਸੀਗਾ ਜਿੱਥੇ ਤੁਹਾਨੂੰ ਮੌਕਾ ਮਿਲਿਆ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨਾਲ 1-to-1 ਗੱਲ ਕਰਨ ਦਾ ਮੌਕਾ ਵੀ ਮਿਲਿਆ
ਜੀ,
ਔਰ ਪਬਲਿਕ ਮੀਟਿੰਗ ਵਿੱਚ ਵੀ ਮੈਂ ਤਿੰਨ ਚੀਜ਼ਾਂ ਮੇਨ ਉੱਥੇ ਮੁੱਦੇ ਉਠਾਏ ਸਨ ਕਿ ਪਹਿਲਾਂ ਕਿ ਡਿਊਲ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਅਲਾਊ ਹੋਣੀ ਚਾਹੀਦੀ ਹੈ, ਜਿਵੇਂ ਕਿ FPIO ਕਾਰਡ ਜਿਹੜਾ ਦੇ ਦਿੱਤਾ ਗਿਆ, ਨੋ ਡਾਊਟ ਇਹਦੇ ਨਾਲ ਕਾਫੀ ਬੈਨੀਫਿਟਸ ਹੋਏ ਨੇ, ਕਾਫੀ ਇਹਦੇ ਵਿੱਚ ਈਜ਼ ਆਫ ਟ੍ਰੈਵਲ ਹੋ ਗਈ ਹੈ
OCI ਕਾਰਡ, ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਜੀ,
ਹਾਂਜੀ OCI ਕਾਰਡ ਦੇ ਉਹਦੇ ਨਾਲ ਕਾਫੀ ਈਜ਼ ਆਫ ਟ੍ਰੈਵਲ ਤਾਂ ਹੋ ਗਿਆ, ਔਰ ਕਾਫੀ ਚੀਜ਼ਾਂ ਜਿਹੜੀਆਂ ਉੱਥੇ ਇੰਡੀਆ ਅੰਦਰ ਤੁਸੀਂ ਕੋਈ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਲੈਣੀ ਜਾਂ ਕੁਛ ਲੈਣਾ ਉਹ ਕਰ ਸਕਦੇ ਹੋ। ਪਰ ਮੇਰਾ ਮੇਨ ਕਹਿਣਾ ਸੀਗਾ ਕਿ ਡਿਊਲ ਸਿਟੀਜ਼ਨਸ਼ਿਪ ਹੋਣ ਨਾਲ ਕਾਫੀ ਜ਼ਿਆਦਾ ਓਪਨਨੈਸ ਆਏਗੀ, ਜ਼ਿਆਦਾ ਲੋਕੀ ਜਿਹੜੇ ਨੇ ਉਹ ਇੰਡੀਆ ਵਿੱਚ ਇਨਵੋਲਵ ਹੋਣਗੇ, ਖਾਸ ਤੌਰ ਤੇ ਓਵਰਸੀਜ਼ ਡਾਇਸਪੋਰਾ ਤੋਂ, ਜਿਸ ਤਰ੍ਹਾਂ ਕਿ ਹਮੇਸ਼ਾ ਹੀ ਇੱਕ ਉੱਥੋਂ ਦੀ ਡਿਮਾਂਡ ਆਉਂਦੀ ਰਹੀ ਹੈ ਕਿ ਸਾਨੂੰ ਟੈਕਨੋਲੋਜੀ ਦਿਓ, ਸਾਨੂੰ ਐਜੂਕੇਸ਼ਨ ਅੰਦਰ ਹੈਲਪ ਕਰੋ, ਕਈ ਇਨਫਰਾਸਟ੍ਰਕਚਰ ਦੇ ਅੰਦਰ ਹੈਲਪ ਕਰੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਗਾਤਾਰ ਡਿਮਾਂਡ ਆਉਂਦੀਆਂ ਨੇ, ਤੇ ਉਹਦੇ ਵਿੱਚ ਮੈਂ ਸਮਝਦਾ ਕਿ ਅਗਰ ਡਿਊਲ ਸਿਟੀਜ਼ਨਸ਼ਿਪ ਹੋ ਜਾਂਦੀ ਹੈ ਤੇ ਲੋਕਾਂ ਨੂੰ ਇੱਕ ਹੋਰ ਜ਼ਿਆਦਾ ਸਹੂਲੀਅਤ ਰਹੇਗੀ ਜਿਹੜੇ ਓਵਰਸੀਜ਼ ਰਹਿੰਦੇ ਨੇ, ਪਹਿਲੀ ਡਿਮਾਂਡ ਤੇ ਇਹ ਸੀ। ਔਰ ਇਸਦੇ ਨਾਲ ਇੱਕ ਹੋਰ ਸਾਡੇ ਲਈ ਰਾਸਤਾ ਖੁੱਲਦਾ ਹੈ, ਕਿਉਂਕਿ ਅਸੀਂ ਬਾਕੀ ਚੀਜ਼ਾਂ ਵਿੱਚ ਤੇ ਕੰਟਰੀਬਿਊਟ ਕਰ ਹੀ ਰਹੇ ਹਾਂ ਇੰਡੀਆ ਅੰਦਰ, ਜਿਹੜਾ ਉੱਥੇ ਦੇ ਲਾਅ ਮੇਕਿੰਗ ਪ੍ਰੋਸੈਸ ਹੈ ਉਹਦੇ ਵਿੱਚ ਅਸੀਂ ਚਾਹਵਾਂਗੇ ਕਿ ਜਿਹੜੇ ਓਵਰਸੀਜ਼ ਤੋਂ ਅਸੀਂ ਲਾਅ ਮੇਕਰਸ ਹੈਗੇ ਆ ਉਹ ਵੀ ਜਾ ਕੇ ਉੱਥੇ ਕੰਟਰੀਬਿਊਟ ਕਰੀਏ, ਤੇ ਉਹਦੇ ਲਈ ਮੈਂ ਇੱਕ ਰਿਕੁਐਸਟ ਕੀਤੀ ਹੈ ਕਿ ਉੱਥੇ ਰਾਜ ਸਭਾ ਦੀ ਇੱਕ ਨੋਮੀਨੇਸ਼ਨ ਜੋ ਹੈ ਓਵਰਸੀਜ਼ ਤੋਂ ਜਿਹੜਾ ਵੀ ਕੋਈ ਲਾਅ ਮੇਕਰ ਰਿਟਾਇਰ ਹੋਣ ਤੋਂ ਬਾਅਦ, ਜਿਵੇਂ ਕਿ ਅਸੀਂ ਮੈਂ ਪਿਛਲੇ ਕੁਛ ਦਿਨ ਪਹਿਲੇ ਸਿਡਨੀ ਚ ਸੀ, ਉੱਥੇ ਸਰਦਾਰ ਇੰਦਰਜੀਤ ਸਿੰਘ ਜੀ ਜੋ ਸਿੰਗਾਪੁਰ ਵਿੱਚ 20 ਸਾਲ ਮੈਂਬਰ ਆਫ ਪਾਰਲੀਮੈਂਟ ਦੇ ਤੌਰ ਤੇ ਉੱਤੇ ਉਹਨਾਂ ਨੇ ਕੰਮ ਕੀਤਾ, ਉਹਨਾਂ ਵਰਗਾ ਅਗਰ ਕੋਈ ਵੀ ਵਿਅਕਤੀ ਜੋ ਹੈ ਅਗਰ ਰਾਜ ਸਭਾ ਚ ਜਾ ਕੇ ਉੱਥੇ ਕੰਟਰੀਬਿਊਟ ਕਰ ਸਕਦਾ, ਉੱਥੇ ਦੇ ਜਿਹੜੇ ਲਾਅਸ ਨੇ ਉਹਨਾਂ ਨੂੰ ਰੀਰਾਈਟ ਕਰ ਸਕਦਾ। ਜਿਵੇਂ ਮੈਂ ਇੱਕ ਕਾਨਫਰੰਸ ਦੇ ਦੌਰਾਨ ਇੱਕ ਮੀਟਿੰਗ ਅਟੈਂਡ ਕੀਤੀ, ਉਹਨਾਂ ਨੇ ਦੱਸਿਆ ਕਿ ਜੋ ਸ਼ਿਪਿੰਗ ਲਾਅ ਹੈ 1887 ਵਿੱਚ ਲਿਖਿਆ ਗਿਆ ਸੀਗਾ ਬ੍ਰਿਟਿਸ਼ਰਸ ਵੱਲੋਂ, ਹਜੇ ਤੱਕ ਉਸਨੂੰ ਦੁਬਾਰਾ ਤੋਂ ਅੱਛੇ ਤਰੀਕੇ ਨਾਲ ਰੀਰਾਈਟ ਨਹੀਂ ਕੀਤਾ ਗਿਆ, ਤੇ ਕੋਈ ਵੀ ਲਾਅ ਮੇਕਰ ਜਿਹੜਾ ਇੱਥੋਂ ਦੀ ਜਾਏਗਾ ਓਵਰਸੀਜ਼ ਤੋਂ ਉਹ ਇਸ ਚੀਜ਼ ਦੇ ਉੱਤੇ ਫੋਕਸ ਕਰ ਸਕਦਾ ਹੈ, ਕਿਉਂਕਿ ਉਸਨੂੰ ਹੋਰ ਕਿਸੇ ਚੀਜ਼ ਨਾਲ ਕੋਈ ਦਖਲ ਨਹੀਂ ਹੋਏਗਾ, ਉਸਦਾ ਮੇਨ ਫੋਕਸ ਹੋਏਗਾ ਕਿ ਕਿਸ ਤਰ੍ਹਾਂ ਜਿਹੜੇ ਲਾਜ ਪੁਰਾਣੇ ਪੁਰਾਣੇ ਪਏ ਹੋਏ ਨੇ ਉਹਨਾਂ ਨੂੰ ਰੀਰਾਈਟ ਕੀਤਾ ਜਾਏ ਤਾਂ ਕਿ ਉਹ ਮਾਡਰਨਾਈਜ਼ ਕਰ ਦਿੱਤੇ ਜਾਣ, ਕਿਉਂਕਿ ਟੈਕਨੋਲੋਜੀ ਦੇ ਅੰਦਰ ਕਿਤਨਾ ਬਦਲਾਅ ਆ ਚੁੱਕਾ ਹੈ, ਪੂਰੇ ਇਨਫਰਾਸਟ੍ਰਕਚਰ ਅੰਦਰ ਕਿਤਨਾ ਬਦਲਾਅ ਆ ਚੁੱਕਾ ਹੈ, ਤੇ ਇਹ ਸਾਰੀ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਗਰ ਡਿਊਲ ਸਿਟੀਜ਼ਨਸ਼ਿਪ ਹੋ ਜਾਂਦੀ ਹੈ ਤੇ ਉਹ ਰਸਤਾ ਖੁੱਲ ਜਾਂਦਾ ਕਿ ਅਸੀਂ ਉੱਥੇ ਜਾ ਕੇ ਰਾਜ ਸਭਾ ਜਾਂ ਕਿਸੇ ਤਰ੍ਹਾਂ ਵੀ ਕੰਟਰੀਬਿਊਟ ਕਰ ਸਕਦੇ ਹਾਂ।
ਮਤਲਬ ਜੋ ਪਹਿਲਾਂ ਰਹਿ ਚੁੱਕੇ ਨੇ ਮੈਂਬਰਸ ਆਫ ਪਾਰਲੀਮੈਂਟ ਉਹ ਰਾਜ ਸਭਾ ਵਿੱਚ ਬਕਾਇਦਾ ਇੰਡੀਆ ਵਿੱਚ ਐਮ ਪੀ ਬਣ ਸਕਦੇ ਹਨ ਅਗਰ ਡਿਊਲ ਸਿਟੀਜ਼ਨਸ਼ਿਪ ਪ੍ਰਦਾਨ ਕੀਤੀ ਜਾਵੇ। ਸੋ ਜ਼ਾਹਿਰ ਤੌਰ 'ਤੇ ਜਿਹੜੇ ਮੌਜੂਦਾ ਸਾਂਸਦ ਹਨ, ਮੌਜੂਦ ਤੁਹਾਡੇ ਵਰਗੇ ਜਿਹੜੇ ਮੌਜੂਦਾ ਐਮ ਪੀਜ਼ ਹਨ ਉਹ ਤਾਂ ਐਲੀਜੀਬਲ ਨਹੀਂ ਹੋਣਗੇ ਨਾ।
ਡਿਊਲ ਸਿਟੀਜ਼ਨਸ਼ਿਪ ਅਗਰ ਮਿਲ ਜਾਂਦੀ ਹੈ ਤੇ ਕੋਈ ਵੀ ਐਲੀਜੀਬਲ ਹੋ ਸਕਦਾ, ਬਟ ਮੇਰਾ ਮੰਨਣਾ ਇਹ ਹੈ ਕਿ ਜਿਹੜੇ ਜਿਵੇਂ ਕਿ ਮੈਂ ਹੁਣ ਇੱਥੇ ਸਰਵ ਆਲਰੇਡੀ ਕਰ ਰਿਹਾ ਤੇ ਮੈਂ ਇੱਥੇ ਦੀ ਓਪਰਚੁਨਿਟੀ ਨੂੰ ਹਜੇ ਨਹੀਂ ਮਿਸ ਕਰਨਾ ਚਾਹਾਂਗਾ, ਕਿਉਂਕਿ ਇੱਥੇ ਜੋ ਮੇਰੀ ਕੰਟਰੀਬਿਊਸ਼ਨਸ ਨੇ ਉਹਨੂੰ ਮੈਂ ਲਗਾਤਾਰ ਕਰਦਾ ਰਵਾਂਗਾ। ਪਰ ਅਲਟੀਮੇਟਲੀ ਰਿਟਾਇਰ ਹੋਣ ਤੋਂ ਬਾਅਦ ਕੋਈ ਵੀ ਜਿਹੜਾ ਪਾਰਲੀਮੈਂਟੇਰੀਅਨ ਹੈ ਜਾਂ ਸੈਨੇਟਰ ਹੈ ਉਹ ਜਾ ਕੇ ਉੱਥੇ ਆਪਣੀ ਕੰਟਰੀਬਿਊਸ਼ਨ ਦੇ ਸਕਦਾ, ਕਿਉਂਕਿ ਉਹਨਾਂ ਕੋਲ ਟਾਈਮ ਹੋਏਗਾ, ਉਹ ਆਪਣੇ ਇਸ ਜਿਸ ਵੀ ਉਹਨਾਂ ਦੀ ਹੋਮ ਕੰਟਰੀ ਦੇ ਅੰਦਰ ਜਿੱਥੇ ਰਹਿ ਰਹੇ ਨੇ ਉਹ ਮੌਜੂਦਾ ਤੌਰ ਤੇ ਉੱਥੇ ਉਹ ਆਪਣੀ ਕੰਟਰੀਬਿਊਸ਼ਨ ਦੇ ਚੁੱਕੇ ਨੇ, ਤੇ ਇਹ ਮੇਰਾ ਮੁੱਦਾ ਸੀਗਾ ਕਿ ਅਸੀਂ ਹੋਰ ਏਰੀਆ ਵਿੱਚ ਤੇ ਕੰਟਰੀਬਿਊਸ਼ਨ ਓਵਰਸੀਜ਼ ਤੋਂ ਕਰ ਰਹੇ ਹਾਂ ਤੇ ਵਾਈ ਨਾਟ ਇਨ ਲਾਅ ਮੇਕਿੰਗ ਆਲਸੋ।
ਸੋ ਜ਼ਾਹਿਰ ਤੌਰ ਤੇ ਉਹ ਨਵੀਨੀਕਰਨ ਜ਼ਰੂਰ ਕਰਨਗੇ ਜਿਹੜੇ ਮੌਜੂਦਾ ਕਾਨੂੰਨ ਉੱਥੇ ਹਨ ਜਿਹੜੇ ਪੁਰਾਤਨ ਚੱਲੇ ਆ ਰਹੇ ਹਨ ਜਿਸ ਤਰ੍ਹਾਂ ਤੁਸੀਂ ਕਿਹਾ ਹੈ, ਅਤੇ ਨਾਲ ਨਾਲ ਜਿਹੜੇ ਬਾਹਰਲੇ ਮੁਲਕਾਂ ਵਿੱਚ ਭਾਰਤੀ ਮੂਲ ਦੇ ਲੋਕ ਬੈਠੇ ਹਨ ਓਵਰਸੀਜ਼ ਇੰਡੀਅਨਸ, ਉਹਨਾਂ ਦੇ ਹੱਕਾਂ ਦੀ ਪੈਰਵੀ ਵੀ ਸ਼ਾਇਦ ਚੰਗੀ ਤਰ੍ਹਾਂ ਕਰ ਸਕਣਗੇ।
ਬਿਲਕੁਲ, ਇੱਕੋ ਰਿਪ੍ਰੈਜ਼ੈਂਟੇਸ਼ਨ ਜਿਹੜੀ ਹੈ ਉਹ ਓਵਰਸੀਜ਼ ਦਾ ਜੋ ਇੰਡੀਅਨ ਡਾਇਸਪੋਰਾ ਹੈ ਉਹਦੀ ਉੱਥੇ ਬੈਠ ਕੇ ਬੜੇ ਅੱਛੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਪੈਰਵੀ, ਔਰ ਜਿਹੜੇ ਜਿਹੜੇ ਮੁੱਦੇ ਨੇ ਖਾਸ ਤੌਰ ਤੇ ਜਿਸ ਤਰ੍ਹਾਂ ਕਿ ਅਸੀਂ ਪਹਿਲੇ ਵੀ ਗੱਲਬਾਤ ਕਰ ਚੁੱਕੇ ਹਾਂ, ਡਾਊਰੀ ਦਾ ਇੱਕ ਬਹੁਤ ਵੱਡਾ ਮੁੱਦਾ ਹੈਗਾ, ਜਿਹੜੇ ਉੱਥੇ ਲਾਜ਼ ਦਾ ਮਿਸਯੂਜ਼ ਹੁੰਦਾ ਉਹ ਇੱਕ ਬਹੁਤ ਵੱਡਾ ਮੁੱਦਾ ਹੈਗਾ, ਔਰ ਉਸ ਤੋਂ ਇਲਾਵਾ ਪ੍ਰੋਪਰਟੀ ਦੇ ਕਿੰਨੇ ਕੇਸਿਸ ਨੇ ਉਹਨਾਂ ਦੇ ਉੱਤੇ ਕਿਸੇ ਪ੍ਰਕਾਰ ਦੀ ਵੀ ਜਿਹੜੀ ਪੈਰਵੀ ਹੈ ਉਹ ਮੈਂ ਸਮਝਦਾ ਹਾਂ ਕਿ ਦੇਰ ਇਜ਼ ਅ ਗੈਪ, ਤੇ ਇਹ ਗੈਪ ਤਦੀ ਪੂਰਾ ਹੋ ਸਕਦਾ ਹੈ ਕਿ ਅਗਰ ਸਾਡੀ ਟਰੂ ਰਿਪ੍ਰੈਜ਼ੈਂਟੇਸ਼ਨ ਉੱਥੇ ਦੇ ਪਾਰਲੀਮੈਂਟ ਵਿੱਚ ਰਾਜ ਸਭਾ ਵਿੱਚ ਹੋਵੇ ਤੇ।
ਜੀ, ਬੜਾ ਨਵੀਨ ਖਿਆਲ ਹੈ। ਸੋ ਤੁਸੀਂ ਇਹ ਦੋ ਮੰਗਾਂ 'ਤੇ ਸਮਝ ਆ ਗਈਆਂ, ਇੱਕ ਡਿਊਲ ਸਿਟੀਜ਼ਨਸ਼ਿਪ ਦੀ ਤੇ ਅਤੇ ਤੀਜੀ ਗੱਲ ਕੀ ਮੰਗੀ ਸੀ ਤੁਸੀਂ ਜੀ?
ਤੀਸਰੀ ਚੀਜ਼ ਜਿਹੜੀ ਪ੍ਰਾਈਮ ਮਿਨਿਸਟਰ ਨੇ ਆਪਣੀ ਸਪੀਚ 'ਚ ਕਿਹਾ ਸੀਗਾ ਕਿ ਸਾਨੂੰ ਟੂਰਿਜ਼ਮ ਵਧਾਉਣਾ ਚਾਹੀਦਾ ਇੰਡੀਆ ਅੰਦਰ, ਜ਼ਿਆਦਾ ਤੋਂ ਜ਼ਿਆਦਾ ਬੰਦਿਆਂ ਨੂੰ ਤੁਸੀਂ ਇਨਕਰੇਜ ਕਰੋ ਕਿ ਉਹ ਇੱਥੇ ਟੂਰਿਸਟ ਬਣ ਕੇ ਆਉਣ, ਅਤੇ ਉਸ ਮੁੱਦੇ ਦੇ ਉੱਤੇ ਮੈਂ ਨਿਊਜ਼ੀਲੈਂਡ ਦੇ ਪੱਖ ਤੋਂ ਇੱਕ ਡਿਮਾਂਡ ਰੱਖੀ ਸੀ ਕਿ ਆਲਰੇਡੀ ਜਿਹੜੀ ਆਸਟ੍ਰੇਲੀਆ ਫਲਾਈਟ ਆਉਂਦੀ ਹੈ ਫੋਰ ਟਾਈਮ ਬੀਂਗ ਇਸੇ ਨੂੰ ਹੀ ਐਕਸਟੈਂਡ ਕਰਕੇ ਆਕਲੈਂਡ ਤੱਕ ਲਿਆਇਆ ਜਾਏ, ਤਾਂ ਕਿ ਜਿਹੜੇ ਬੰਦੇ ਉੱਥੋਂ ਦੀ ਇੱਕ ਵਾਰ ਐਰੋਪਲੇਨ ਵਿੱਚ ਬੈਠ ਗਏ ਉਹਨਾਂ ਨੂੰ ਪਲੇਨ ਚੇਂਜ ਨਾ ਕਰਨਾ ਪਏ, ਟ੍ਰਾਂਸਿਟ ਟਾਈਮ ਜਿਹੜਾ ਉਹ ਘੱਟ ਜਾਏਗਾ, ਅਤੇ ਅਗਰ ਫਿਲਹਾਲ ਇੱਥੋਂ ਦੀ ਜਿਹੜੀ ਮੈਲਬਰਨ ਔਰ ਸਿਡਨੀ ਫਲਾਈਟ ਆਉਂਦੀ ਹੈ ਦਿੱਲੀ ਤੋਂ ਉਸਨੂੰ ਐਕਸਟੈਂਡ ਕੀਤਾ ਜਾਏ, ਅਗਰ ਡਾਇਰੈਕਟ ਫਲਾਈਟ ਹੋ ਜਾਏ ਉਸ ਵਰਗੀ ਤਾਂ ਕੋਈ ਗੱਲ ਹੀ ਨਹੀਂ ਕਿ ਇੰਡੀਆ ਦੇ ਕਿਸੇ ਵੀ ਇੱਕ ਪੋਰਟ ਤੋਂ ਏਅਰਪੋਰਟ ਤੋਂ ਦਿੱਲੀ ਹੋਵੇ ਚਾਹੇ ਬੰਬੇ ਹੋਵੇ ਉੱਥੋਂ ਦੀ ਡਾਇਰੈਕਟ ਫਲਾਈਟ ਹੋ ਜਾਏ, ਅਗਰ ਹਜੇ ਇਹਨਾਂ ਕੋਲ ਰਿਸੋਰਸਿਸ ਨਹੀਂ ਨੇ ਤੇ ਐਟਲੀਸਟ ਇਸ ਫਲਾਈਟ ਨੂੰ ਅੱਗੇ ਐਕਸਟੈਂਡ ਕਰ ਦੇਣ ਤਾਂ ਕਿ ਲੋਕਾਂ ਨੂੰ ਸਹੂਲੀਅਤ ਹੋਏ, ਕਿਉਂਕਿ ਜਿਵੇਂ ਕਿ ਅਸੀਂ ਦੇਖਿਆ ਕਿ ਜਦੋਂ ਵੀ ਡਾਇਰੈਕਟ ਫਲਾਈਟ ਕਿੱਥੇ ਲਈ ਵੀ ਸ਼ੁਰੂ ਹੁੰਦੀ ਹੈ ਟੂਰਿਜ਼ਮ ਦੇ ਉੱਤੇ ਬਹੁਤ ਇਫੈਕਟ ਆਉਂਦਾ ਹੈ, ਬਹੁਤ ਬੈਨੀਫਿਟ ਦੋਨੋਂ ਕੰਟਰੀਜ਼ ਨੂੰ ਮਿਲਦਾ, ਦੋਨੋਂ ਤਰਫੋਂ ਜਿਹੜਾ ਟੂਰਿਜ਼ਮ ਵੱਧਦਾ।
ਬਿਲਕੁਲ ਸਹੀ, ਬਿਲਕੁਲ ਸਹੀ।
ਇਹ ਤਿੰਨ ਮੁੱਦੇ ਜਿਹੜੇ ਮੇਰੇ ਵੱਲੋਂ ਰੱਖੇ ਗਏ ਸਨ, ਔਰ ਪ੍ਰਾਈਮ ਮਿਨਿਸਟਰ ਮੋਦੀ ਨੇ ਕਿਹਾ ਨਾਲ ਸੁਸ਼ਮਾ ਸਵਰਾਜ ਜੀ ਨੂੰ ਬੁਲਾ ਕੇ ਉਸੇ ਟਾਈਮ ਕਿ ਉਨਕੇ ਉੱਪਰ ਥੋੜਾ ਸੋਚੋ ਕਿ ਕਿਆ ਹੋ ਸਕਦਾ ਹੈ,
ਬੀਜ ਤੁਸੀਂ ਬੋ ਆਏ ਹੋ ਤੇ ਵੇਖਨੇ ਆ ਕਦੋਂ ਇਹ ਫੁੱਲਦਾ ਫਲਦਾ ਹੈਗਾ, ਇੱਕ ਫੁਰਨਾ ਹੁੰਦਾ ਜੀ ਦਿਮਾਗ ਵਿੱਚ ਪਾਉਣ ਵਾਲੀ ਗੱਲ ਹੁੰਦੀ ਜੋ ਤੁਸੀਂ ਕਰਕੇ ਆਏ ਹੋ, ਮੇਰੇ ਖਿਆਲ ਬੜਾ ਚੰਗਾ ਤੇ ਦਿਲਚਸਪ ਖਿਆਲ ਤੁਸੀਂ ਉੱਥੇ ਪੇਸ਼ ਕੀਤੇ ਹਨ। ਸੋ ਇਸ ਤੋਂ ਇਲਾਵਾ ਤੁਸੀਂ ਮੋਦੀ ਸਾਹਿਬ ਨਾਲ ਜਦ ਆਮੂ ਸਾਹਮਣੇ ਬਹਿ ਕੇ ਗੱਲਬਾਤ ਕੀਤੀ ਹੈ ਤੇ ਇਸ ਤੋਂ ਇਲਾਵਾ ਤੁਸੀਂ ਤਕਰੀਰ ਵੀ ਦਿੱਤੀ ਹੋਵੇਗੀ ਬੀਇੰਗ ਗੈਸਟ ਆਫ ਆਨਰ, ਹੋਰ ਕੀ ਜਾਣਨ ਪਾਉਣਾ ਚਾਹੋਗੇ ਕਿ ਕੀ ਵਾਪਰਿਆ?
ਹੋਰ ਮੇਨ ਤਾਂ ਇਹੀ ਸੀਗਾ ਕਿ ਯੂਥ ਨੂੰ ਮੈਂ ਇਨਕਰੇਜ ਕਰ ਰਿਹਾ ਸੀਗਾ ਕਿ ਤੁਸੀਂ ਸਾਡਾ ਭਵਿੱਖ ਹੈਗੇ ਹੋ ਔਰ ਤੁਹਾਡੇ ਉੱਤੇ ਹੀ ਸਾਰਿਆ ਦਾਰੋ ਮਦਾਰ ਹੈਗਾ ਤੇ ਉਹਨਾਂ ਨੂੰ ਮੈਂ ਇਨਕਰੇਜ ਕੀਤਾ ਕਿ ਕਿਸੇ ਕੋਲੋਂ ਆਪਣੇ ਆਪ ਨੂੰ ਘੱਟ ਨਾ ਸਮਝੋ ਤੁਸੀਂ ਅਗਰ ਵਰਲਡ ਸਟੇਜ ਦੇ ਉੱਤੇ ਦੇਖੋ ਤੇ ਕਿਤਨੇ ਇੰਡੀਅਨਸ ਹੈਗੇ ਨੇ ਜੋ ਵੱਡੀ ਵੱਡੀ ਕੰਪਨੀਆਂ ਦੇ ਸੀਈਓਜ਼ ਹੈਗੇ ਜਾਂ ਟੋਪ ਉਹਨਾਂ ਦੀ ਸਟਾਰਟਅਪ ਕੰਪਨੀਆਂ ਛੋਟਾ ਜਿਹਾ ਸ਼ੁਰੂ ਕਰਕੇ ਤੇ ਕਿੱਥੋਂ ਦੀ ਕਿੱਥੇ ਪਹੁੰਚ ਗਏ ਨੇ ਤੇ ਉਹ ਤੁਹਾਡੇ ਵਿੱਚੋਂ ਹੀ ਛੋਟੇ ਸ਼ਹਿਰਾਂ ਵਿੱਚੋਂ ਉੱਠ ਕੇ ਉਹ ਬੱਚੇ ਜਿਹੜੇ ਨੇ ਪੜ੍ਹਾਈ ਕਰਕੇ ਓਵਰਸੀਜ਼ ਜਾ ਕੇ ਉਹਨਾਂ ਨੇ ਕਾਮਯਾਬੀ ਜਿਹੜੀ ਹੈ ਉਹ ਪਾਈ ਹੈ ਤੇ ਤੁਸੀਂ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੋ ਆਪਣੇ ਆਪ ਨੂੰ ਬੁਲੰਦ ਹੋ ਕੇ ਜਿਹੜੇ ਚੈਲੇਂਜਸ ਨੇ ਉਹਨਾਂ ਦਾ ਸਾਹਮਣਾ ਕਰੋ ਤੇ ਕਾਮਯਾਬੀ ਤੁਹਾਡੇ ਨਾਲ ਹੋਏਗੀ ਤੇ ਇਹੀ ਮੇਨ ਮੁੱਦਾ ਜਿਹੜਾ ਮੇਰੀ ਸਪੀਚ ਅੰਦਰ ਸੀਗਾ ਕਿ ਯੂਥ ਨੂੰ ਇਨਕਰੇਜ ਕਰਨ ਲਈ ਮੈਂ ਇਹ ਸਾਰੀ ਗੱਲਬਾਤ ਕੀਤੀ।
ਠੀਕ ਹੈ ਤੇ ਮੈਨੂੰ ਇਹ ਵੀ ਦਿਲਚਸਪ ਗੱਲ ਲੱਗੀ ਕਿ ਵਾਰਾਣਸੀ ਨੂੰ ਚੁਣਿਆ ਗਿਆ ਸੀ ਮੇਜ਼ਬਾਨੀ ਲਈ ਪ੍ਰਵਾਸੀ ਭਾਰਤੀ ਦਿਵਸ ਵਾਸਤੇ ਕਿਉਂਕਿ ਇਹ ਸਾਲ ਲੋਕ ਸਭਾ ਚੋਣਾਂ ਵੀ ਹੋਣੀਆਂ ਹਨ ਅਤੇ ਵਾਰਾਣਸੀ ਹੀ ਮੋਦੀ ਸਾਹਿਬ ਦੀ ਆਪਣਾ ਉਹਨਾਂ ਦਾ ਆਪਣਾ ਹਲਕਾ ਹੈ ਸੋ ਸ਼ਾਇਦ ਉਹ ਕੋਈ ਤਲਕ ਹੋਵੇ ਜਾਂ ਨਾ ਹੋਵੇ ਪਰ ਮੈਂ ਚੋਣਾਂ ਬਾਰੇ ਜ਼ਰੂਰ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਇਸ ਸਾਲ ਬਹੁਤ ਵੱਡੇ ਪੈਮਾਨੇ 'ਤੇ ਓਵਰਸੀਜ਼ ਇੰਡੀਅਨਸ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਕਿ ਉਹ ਚੋਣ ਪ੍ਰਕਿਰਿਆ ਵਿੱਚ ਹਿੱਸਾ ਪਾਉਣ ਅਤੇ ਬਾਹਰ ਬੈਠੇ ਆਪਣੀ ਵੋਟਾਂ ਪਾਉਣ ਇਸ 'ਤੇ ਜ਼ਰਾ ਚਾਨਣ ਪਾਓ ਬਖਸ਼ੀ ਸਾਹਿਬ ਕਿਉਂਕਿ ਬਹੁਤੇ ਲੋਕਾਂ ਨੂੰ ਇਸ ਦਾ ਸਪਸ਼ਟੀਕਰਨ ਨਹੀਂ ਹੈ ਕਿ ਕੌਣ ਓਵਰਸੀਜ਼ ਇੰਡੀਅਨਸ ਆਪਣੀ ਵੋਟਿੰਗ ਕਰ ਸਕਦੇ ਹਨ ਅਤੇ ਕਿਵੇਂ।
ਇਹ ਬਹੁਤ ਹੀ ਅੱਛਾ ਸਵਾਲ ਹੈ ਮਨਪ੍ਰੀਤ ਜੀ ਕਿਉਂਕਿ ਬਹੁਤ ਸਾਰੇ ਲੋਕੀ ਮੇਰੇ ਕੋਲੋਂ ਵੀ ਪੁੱਛ ਚੁੱਕੇ ਨੇ ਕਿ ਅਸੀਂ ਇੱਥੇ ਰਹਿੰਦੇ ਹਾਂ ਤੇ ਕੀ ਅਸੀਂ ਉੱਥੇ ਵੋਟ ਪਾ ਸਕਦੇ ਹਾਂ। ਹਰ ਕੋਈ ਵੋਟ ਨਹੀਂ ਪਾ ਸਕਦਾ ਜਿਹੜਾ ਹਜੇ ਆਪਣੇ ਇੰਡੀਅਨ ਪਾਸਪੋਰਟ ਨੂੰ ਹੋਲਡ ਕਰਦਾ ਹੈ ਜਿਸ ਨੂੰ ਐਗਜੈਕਟਲੀ NRI ਕਿਹਾ ਜਾਂਦਾ ਨੋਨ ਰੈਜ਼ੀਡੈਂਟ ਇੰਡੀਅਨ ਇੰਡੀਅਨ ਪਾਸਪੋਰਟ ਜਿਹਦੇ ਕੋਲ ਹੈਗਾ ਉਹ ਆਪਣੇ ਆਪ ਨੂੰ ਇਲੈਕਸ਼ਨ ਕਮਿਸ਼ਨ ਨਾਲ ਰਜਿਸਟਰ ਕਰਕੇ ਉਹ ਵੋਟ ਪਾ ਸਕਦਾ। ਉਹਦੀ ਹਜੇ ਪੂਰੀ ਤਰ੍ਹਾਂ ਡਿਟੇਲਸ ਮੈਂ ਦੇਖ ਨਹੀਂ ਪਾਇਆ ਵਾ ਬਟ ਡੈਫੀਨੇਟਲੀ ਆਉਣ ਵਾਲੇ ਚੰਦ ਦਿਨਾਂ ਦੇ ਵਿੱਚ ਮੈਂ ਹਾਈ ਕਮਿਸ਼ਨਰ ਨੂੰ ਮਿਲ ਕੇ ਉਹਨਾਂ ਕੋਲੋਂ ਕਲੈਰੀਫਿਕੇਸ਼ਨ ਲੈ ਕੇ ਤੇ ਇੱਕ ਆਰਟੀਕਲ ਵੀ ਜ਼ਰੂਰ ਲਿਖਾਂਗਾ ਕਿ ਕੌਣ ਕੌਣ ਉੱਥੇ ਵੋਟ ਕਰ ਸਕਦਾ। ਔਰ ਇੱਕ ਬੜਾ ਹੀ ਅੱਛਾ ਕਦਮ ਹੈਗਾ ਭਾਰਤ ਸਰਕਾਰ ਵੱਲੋਂ ਕਿ ਜਿਹੜੇ NRIs ਹੈਗੇ ਨੇ ਜੋ ਇੰਡੀਅਨ ਪਾਸਪੋਰਟ ਹੋਲਡਰਸ ਨੇ ਜਿਨ੍ਹਾਂ ਨੂੰ ਆਮ ਤੌਰ ਤੇ ਅਸੀਂ ਆਪਣੇ ਮੁਲਕਾਂ 'ਚ ਕਹਿੰਦੇ ਹਾਂ ਪਰਮਾਨੈਂਟ ਰੈਜ਼ੀਡੈਂਟਸ ਹੈਗੇ ਪਰ ਇੱਥੇ ਦੇ ਸਿਟੀਜ਼ਨਸ ਨਹੀਂ ਹੈਗੇ ਉਹਨਾਂ ਨੂੰ ਹੱਕ ਹੋਏਗਾ ਕਿ ਉਹ ਵੋਟ ਪਾ ਸਕਣ। ਔਰ ਇਹਦੇ ਵਿੱਚ ਮੈਂ ਦੇਖ ਰਿਹਾ ਵਾਂ ਕਿ ਫਿਰ ਪਿਛਲੀ ਇਲੈਕਸ਼ਨ 'ਚ ਅਗਰ ਤੁਸੀਂ ਦੇਖੋ ਤੇ ਓਵਰਸੀਜ਼ ਤੋਂ ਕਾਫੀ ਲੋਕਾਂ ਦਾ ਚੁਕਾਓ ਜਿਹੜਾ ਇਲੈਕਸ਼ਨ ਦੇ ਦੌਰਾਨ ਸੀ ਚਾਹੇ ਉਹ BJP ਨਾਲ ਉਹਨਾਂ ਦਾ ਤਲਕਾਤ ਸੀਗਾ ਚਾਹੇ ਉਹ ਆਮ ਆਦਮੀ ਪਾਰਟੀ ਦੇ ਨਾਲ ਸੀਗਾ ਜਾਂ ਉਹਨਾਂ ਦਾ ਕਿਸੇ ਹੋਰ ਪਾਰਟੀ ਦੇ ਨਾਲ ਕਨੈਕਸ਼ਨ ਸੀਗਾ। ਹੁਣ ਇੱਥੇ ਜਿਹੜੇ ਬੈਠੇ ਲੋਕ ਨੇ ਉਹ ਪੂਰੀ ਤਰ੍ਹਾਂ ਇੰਡੀਅਨ ਪੋਲੀਟਿਕਸ ਵਿੱਚ ਇਨਵੋਲਵਮੈਂਟ ਰੱਖਦੇ ਨੇ ਔਰ ਉਸੀ ਤੋਂ ਹੀ ਮੇਰਾ ਇੱਕ ਖਿਆਲ ਆਇਆ ਸੀਗਾ ਜਿਹੜੀ ਗੱਲ ਮੈਂ ਪਹਿਲੇ ਕਹੀ ਹੈ ਕਿ ਰਾਜ ਸਭਾ ਵਿੱਚ ਨੋਮੀਨੇਸ਼ਨ ਹੋਣਾ ਚਾਹੀਦਾ ਤੇ ਓਵਰਆਲ ਮੈਂ ਸਮਝਦਾ ਵਾਂ ਕਿ ਗ੍ਰੈਜੂਅਲੀ ਜਿਹੜਾ ਇਨਵੋਲਵਮੈਂਟ ਹਰ ਚੀਜ਼ ਅੰਦਰ ਜਿਹੜੀ ਵਧਦੀ ਪਈ ਹੈ ਤੇ ਉਹਨੂੰ ਮੈਂ ਸਮਝਦਾ ਕਿ ਪਰ ਅਗਰ ਗਰਾਊਂਡ ਰਿਐਲਿਟੀ ਤੇ ਅਗਰ ਤੁਸੀਂ ਦੇਖੋ ਤੇ ਹਜੇ ਤੱਕ ਲੋਕ ਕਾਫੀ ਕਨਫਿਊਜ਼ ਨੇ ਕਿ ਕਿਸ ਪਾਸੇ ਵੋਟ ਪਾਉਣਗੇ ਕਿਸ ਪਾਸੇ ਨਹੀਂ ਪਾਉਣਗੇ ਕਿਉਂਕਿ ਐਵਰੀ ਡੇ ਜਿਹੜਾ ਉੱਥੇ ਦਾ ਤਾਲਮੇਲ ਹੈ ਉਹ ਬਦਲਦਾ ਪਿਆ। ਕਦੀ ਸੋਚਿਆ ਵੀ ਨਹੀਂ ਜਾ ਸਕਦਾ ਸੀਗਾ ਕਿ ਬਸਪਾ ਤੇ ਸਮਾਜਵਾਦੀ ਪਾਰਟੀ ਇੱਕ ਯੂਨਾਈਟਿਡ ਫਰੰਟ ਦੇ ਤੌਰ ਦੇ ਉੱਤੇ UP ਅੰਦਰ ਇਲੈਕਸ਼ਨ ਲੜ ਸਕਦੇ ਨੇ ਕਿਉਂਕਿ ਇੱਕ ਦੂਸਰੇ ਦੀ ਉਹ ਵਿਰੋਧੀ ਪਾਰਟੀਆਂ ਹੁੰਦੀਆਂ ਸਨ
ਬਿਲਕੁਲ
ਤੇ ਉਸੀ ਤਰੀਕੇ ਨਾਲ ਕਾਂਗਰਸ ਵੀ ਉਹਨਾਂ ਨਾਲ ਜੁੜਨ ਨੂੰ ਤਿਆਰ ਹੋ ਰਹੀ ਹੈ ਕਿਉਂਕਿ ਉਹਨਾਂ ਨੇ ਸਾਈਡਲਾਈਨ ਕਰਕੇ ਇੱਕ ਜਾਂ ਦੋ ਸੀਟਾਂ ਦਿੱਤੀਆਂ ਸਨ ਬਟ ਮੇਰੇ ਖਿਆਲ ਹੁਣ ਗ੍ਰੈਜੂਅਲੀ ਕੁਛ ਨੈਗੋਸੀਏਸ਼ਨ ਹੋ ਰਿਹਾ ਕਿ ਉਹਨਾਂ ਨੂੰ 10-15 ਸੀਟਾਂ ਮਿਲ ਜਾਣਗੀਆਂ
ਤੇ ਨਾਲ ਪ੍ਰਿਯੰਕਾ ਗਾਂਧੀ ਵੀ ਨਿਤਰ ਆਏ ਨੇ ਚੋਣ ਮੈਦਾਨ ਵਿੱਚ
ਬਿਲਕੁਲ ਹਾਂਜੀ ਪ੍ਰਿਯੰਕਾ ਦੇ ਆਉਣ ਨਾਲ ਵੀ ਥੋੜਾ ਸਮੀਕਰਨ ਜਿਹੜਾ ਉਹ ਵੀ ਚੇਂਜ ਹੋਏਗਾ ਤੇ ਦੇਖੋ ਕੀ ਹੁੰਦਾ ਇਲੈਕਸ਼ਨ ਦੀ ਡੇਟਸ ਆਉਣ ਦੇ ਬਾਅਦ ਜੋ ਗਰਮਾ ਗਰਮੀ ਹੈ ਹੋਰ ਜ਼ਿਆਦਾ ਵਧੇਗੀ ਤੇ ਉਸ ਦੌਰਾਨ ਵੀ ਕਿਸੇ ਦਿਨ ਬੈਠ ਕੇ ਅਸੀਂ ਆਪਸ ਵਿੱਚ ਗੱਲ ਕਰਕੇ ਦੇਖਾਂਗੇ
ਜ਼ਰੂਰ
ਤੁਹਾਡੀ ਕੀ ਸੋਚ ਹੈ ਕਿਉਂਕਿ ਤੁਹਾਡਾ ਵੀ ਐਨਾਲਿਸਿਸ ਜੋ ਮੈਂ ਦੇਖਿਆ ਕਾਫੀ ਅੱਛਾ ਹੁੰਦਾ ਤੇ ਉਹਦੇ ਉੱਤੇ ਆਪਾਂ ਵਿਚਾਰ ਜਿਹੜੇ ਨੇ ਬੈਠ ਕੇ ਕਰਾਂਗੇ।
ਬਖਸ਼ੀ ਸਾਹਿਬ, ਬਤੌਰੇ ਪੱਤਰਕਾਰ ਮੈਂ ਕੋਈ ਆਪਣੇ ਵਿਚਾਰ ਨਹੀਂ ਪੇਸ਼ ਕਰ ਸਕਦੀ, ਪਰ ਤੁਹਾਡੇ ਵਿਚਾਰ ਜ਼ਰੂਰ ਮੰਗਾਂਗੀ। ਅਤੇ ਅੱਜ ਜਿਹੜੀ ਸਰਗਰਮੀਆਂ ਨਾਲ ਤੁਸੀਂ ਸਾਨੂੰ ਜਾਣੂ ਕਰਵਾਇਆ ਹੈ, ਉਸ ਲਈ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਅਤੇ ਬੜੇ ਮਾਣ ਦੀ ਗੱਲ ਹੈ ਕਿ ਸਾਡੇ ਖਿੱਤੋਂ ਵਿੱਚੋਂ ਜਿਹੜੇ ਸਾਂਸਦ ਹਨ, ਯਾਨੀ ਤੁਸੀਂ, ਤੁਹਾਨੂੰ ਗੈਸਟ ਆਫ ਔਨਰ, ਮਤਲਬ ਮਾਣਯੋਗ, ਇਤਨਾ ਮਾਣ ਬਖਸ਼ਿਆ ਗਿਆ ਅਤੇ ਉੱਥੇ ਇਸ ਤਰ੍ਹਾਂ ਸੱਦਿਆ ਗਿਆ ਪ੍ਰਵਾਸੀ ਭਾਰਤੀ ਦਿਵਸ ਦੌਰਾਨ। ਸੋ ਤੁਸੀਂ ਹੀ ਸਾਡੇ ਹੱਕਾਂ ਦੀ ਪੈਰਵੀ ਉੱਥੇ ਕਰਕੇ ਆਏ ਹੋ, ਚੰਗਾ ਲੱਗਿਆ ਸੁਣ ਕੇ। ਅਤੇ ਉਮੀਦ ਹੈ ਜਿਹੜਾ ਨੀਂਹ ਪੱਥਰ ਤੁਸੀਂ ਰੱਖ ਕੇ ਆਏ ਹੋ, ਇਹ ਫੁੱਲੇਗਾ ਫੱਲੇਗਾ ਜ਼ਰੂਰ, ਇਸ 'ਤੇ ਬੜੀ ਸੋਹਣੀ ਚੰਗੀ ਇਮਾਰਤ ਬਣੇਗੀ ਸਾਡੇ ਸਾਰਿਆਂ ਵਾਸਤੇ।
ਬਹੁਤ ਬਹੁਤ ਮਿਹਰਬਾਨੀ ਮਨਪ੍ਰੀਤ ਜੀ, ਔਰ ਤੁਹਾਡੇ ਸਾਰੇ ਸੁਣਨ ਵਾਲਿਆਂ ਨੂੰ ਵੀ ਮੇਰੀ ਇੱਕ ਵਾਰ ਫਿਰ ਤੋਂ ਅਦਰ ਭਰੀ ਸਤਿ ਸ਼੍ਰੀ ਅਕਾਲ।
SBS radio sbs.com.au